अपने मन नो देओ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਰ ਵਿਸਰਾ
ਵਾਹਿਗੁਰੂ
ਦੇ ਵਿੱਚ ਵੇਖੋ ਸ਼ਬਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨੇਤਰਾਂ ਵਿੱਚ
ਵਾਹਿਗੁਰੂ
ਕੰਨਾਂ ਵਿੱਚ ਸ਼ਬਦ
ਵਾਹਿਗੁਰੂ ਵਾਹਿ
ਮਸਤਕ ਵਿੱਚ ਸ਼ਬਦ
ਵਾਹਿਗੁਰੂ
ਹਿਰਦੇ ਵਿੱਚ
ਵਾਹਿਗੁਰੂ
ਨਾਭੀ ਵਿੱਚ ਸ਼ਬਦ
ਵਾਹਿਗੁਰੂ
ਹੱਥਾਂ ਪੈਰਾਂ ਵਿੱਚ ਸ਼ਬਦ
ਵਾਹਿਗੁਰੂ
ਰੋਮ ਰੋਮ ਵਿੱਚ ਸ਼ਬਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦੇਹ ਵਿੱਚ ਜਿੱਥੇ ਵੀ ਖਿਆਲ ਜਾਵੇ ਸ਼ਬਦ ਵਿੱਚ ਹੀ ਜਾਵੇ
ਵਾਹਿਗੁਰੂ
ਸ਼ਬਦ ਹੀ ਵੇਖੋ
ਵਾਹਿਗੁਰੂ 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 ਵਾਹਿਗੁਰੂ
ਦੇਹ ਵਿੱਚ ਸ਼ਬਦ ਤੋਂ ਬਿਨਾਂ ਕੁਛ ਨਾ ਵੇਖੋ
ਵਾਹਿਗੁਰੂ ਵਾਹਿਗੁਰੂ
ਜਾਪ ਕਰਦਿਆਂ ਦੇਹ ਵਿੱਚ ਜਿੱਥੇ ਵੀ ਧਿਆਨ ਜਾਏ ਸ਼ਬਦ ਨੂੰ ਸਮਾਇਆ ਹੋਇਆ ਵੇਖੋ
ਵਾਹਿਗੁਰੂ ਵਾਹਿਗੁਰੂ ਵਾਹਿ
ਸ਼ਬਦ ਨੂੰ ਵੇਖੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇਰੀ ਸ਼ਬਦ ਨਾਲ ਪ੍ਰੀਤ ਲੱਗ ਜਾਏ ਹੌਲੀ ਹੌਲੀ ਆਵਾਜ਼ ਘਟ ਜਾਏ ਰਸਨਾ ਜਪਦੀ ਰਹੇ ਆਵਾਜ਼ ਬੰਦ ਹੋ ਜਾਏ ਰਸਨਾ ਜਪਦੀ ਰਹੇ ਜਪ ਰਹੇ ਹੋ ਪਰ ਆਵਾਜ਼ ਨਹੀਂ ਆਵਾਜ਼ ਤੋਂ ਬਿਨਾਂ ਹੋ ਜਾਓ ਬੋਲਣਾ ਬੰਦ ਕਰ ਦਿਓ ਰਸਨਾ ਹਿਲਦੀ ਰਹੇ ਰਸਨਾ ਜਪਦੀ ਰਹੇ ਵਾਹਿਗੁਰੂ ਪਰ ਆਵਾਜ਼ ਬੰਦ ਹੋ ਜਾਏ ਰਸਨਾ ਹਿਲ ਰਹੀ ਹੈ ਵਾਹਿਗੁਰੂ ਜਪ ਰਹੀ ਹੈ ਬਿਨਾਂ ਆਵਾਜ਼ ਅਤੇ ਸ਼ਬਦ ਅੰਦਰ ਟਿਕਿਆ ਹੋਇਆ ਹੈ ਟਿਕਿਆ ਹੋਇਆ ਸ਼ਬਦ ਅੰਦਰ ਰਸਨਾ ਤੇ ਰਸਨਾ ਹਿਲ ਰਹੀ ਹੈ ਵਾਹਿਗੁਰੂ ਕਹਿ ਰਹੀ ਹੈ ਹੁਣ ਰਸਨਾ ਵੀ ਬੰਦ ਹੋ ਜਾਏ ਠਹਿਰ ਜਾਏ ਜ਼ੁਬਾਨ ਵੀ ਨਾ ਹਿੱਲੇ ਵਾਹਿਗੁਰੂ ਕਹਿਣ ਵਾਸਤੇ ਹੁਣ ਰਸਨਾ ਦੇ ਅੰਦਰ ਵਾਹਿਗੁਰੂ ਸ਼ਬਦ ਧੜਕ ਰਿਹਾ ਹੈ ਹਿਰਦੇ ਦੇ ਅੰਦਰ ਧੜਕ ਰਿਹਾ ਹੈ ਸ਼ਬਦ ਨੂੰ ਅੰਦਰ ਧੜਕਦਾ ਮਹਿਸੂਸ ਕਰੋ ਹੁਣ ਜ਼ੁਬਾਨ ਨਾਲ ਨਹੀਂ ਜਪ ਰਹੇ ਕੇਵਲ ਸ਼ਬਦ ਹਿਰਦੇ ਵਿੱਚ ਹਾਂ ਗੁਰੂ ਕਿਰਪਾ ਕਰੇ। ਇਵੇਂ ਇਹ ਤੂੰ ਕਦਮ ਸੁਰਤ ਦੇ ਰੋਜ਼ ਗੁਰੂ ਵੱਲ ਚੱਲੇ ਤਾਂ ਲੱਗੇਗਾ ਕਿ ਪਰਮਾਤਮਾ ਵੱਲ ਤੇਰੇ ਕਦਮ ਵੱਧ ਰਹੇ ਨੇ, ਨਹੀਂ ਤਾਂ ਰੋਜ਼ ਰੋਜ਼ ਧਰਮ ਮੰਦਰਾਂ ਵਿੱਚ ਤੇਰੇ ਕਦਮ ਜਾਂਦੇ ਨੇ ਤੇ ਵਾਪਸ ਆ ਜਾਂਦੇ ਨੇ। ਤੇਰੇ ਚੰਗੇ ਭਾਗ ਕੇ ਗੁਰਦੁਆਰੇ ਕਦਮ ਆਉਂਦੇ ਨੇ, ਪਰ ਸੱਚ ਬਾਤ ਇਹ ਹੈ ਕਿ ਜੇ ਤੇਰੀ ਸੁਰਤ ਦੇ ਕਦਮ ਨਾ ਚੱਲੇ ਸ਼ਬਦ ਵੱਲ ਤੇ ਗੁਰੂ ਵੀ 60 ਸਾਲਾਂ ਬਾਅਦ ਸੋਚੇਗੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੈਨੂੰ 60 ਸਾਲ ਦੇ ਨੂੰ ਵੇਖ ਕੇ ਸੋਚਣਗੇ ਇੱਕੋ ਕਲਾਸ ਵਿੱਚ ਹੀ ਬੈਠੇ, ਬਸ ਇਹਦੇ ਬਾਹਰਲੇ ਕਦਮ ਚੱਲਦੇ ਨੇ ਮੇਰੇ ਕੋਲ ਆਉਂਦੇ ਨੇ, ਬਾਹਰਲੇ ਕਦਮ ਚੱਲਦੇ ਨੇ ਤੇ ਦੇਹ ਚੱਲ ਕੇ ਆਉਂਦੀ ਇਹ ਸੋਚਦਾ ਕਿ ਮੈਂ ਆ ਗਿਆ ਬਸ। ਜਦੋਂ ਵਾਪਸ ਚਲਾ ਗਿਆ ਘਰ ਤੇ ਸੋਚਦਾ ਗੁਰਦੁਆਰਾ ਅਲੱਗ, ਗੁਰੂ ਅਲੱਗ ਤੇ ਮੈਂ ਅਲੱਗ, ਮੇਰਾ ਘਰ ਅਲੱਗ, ਬਸ ਇਤਨੀ ਹੀ ਅਵਸਥਾ 'ਚ ਟਿਕਿਆ ਹੋਇਆ ਸਿੱਖ ਨਹੀਂ। ਗੁਰੂ ਤੇਰੇ ਤੇ ਝੂਰੇ ਨਾ, ਗੁਰੂ ਤੇਰੇ ਤੇ ਮਾਣ ਕਰੇ ਕਿ ਵਾਹ ਗੁਰਸਿੱਖਾ, ਜਿੱਥੇ ਬਾਹਰਲੇ ਕਦਮ ਵੀ ਮੇਰੇ ਦੁਆਰ ਤੇ ਤੇਰੇ ਆਉਂਦੇ ਸੀ ਉੱਥੇ ਤੇਰੀ ਸੁਰਤ ਦੇ ਕਦਮ ਵੀ ਮੇਰੇ ਵੱਲ ਚੱਲਦੇ ਨੇ। ਬਾਹਰਲੇ ਕਦਮ ਗੁਰੂ ਕੋਲ ਆਉਣਗੇ, ਚੱਲ ਕੇ ਗੁਰਦੁਆਰੇ ਆਉਣਗੇ ਤੇ ਗੁਰੂ ਤੈਨੂੰ ਸੁਰਤ ਨੂੰ ਪਕੜ ਕੇ, ਤੇਰੇ ਮਨ ਨੂੰ ਪਕੜ ਕੇ ਸ਼ਬਦ ਵਿੱਚ ਟਿਕਾ ਦੇਵੇਗਾ ਤੇ ਇਹ ਅੰਦਰ ਦੇ ਕਦਮ ਚੱਲਣੇ ਨੇ, ਫਿਰ ਸ਼ਬਦ ਦੀ ਪ੍ਰਾਪਤੀ ਹੈ ਤੇ ਸ਼ਬਦ ਵਿੱਚ ਹੀ ਸਤ ਦੀ ਪ੍ਰਾਪਤੀ ਹੈ। ਜੋ ਤੇਰੀ ਮੰਜ਼ਿਲ ਹੈ, ਜੋ ਤੇਰੀ ਮੰਜ਼ਿਲ ਹੈ ਉਹ ਸਤ ਦੀ ਪ੍ਰਾਪਤੀ ਹੈ ਮੰਜ਼ਿਲ ਤੇਰੀ। ਏਤ ਰਾਹ ਪਤ ਪਵੜੀਆਂ ਚੜੀਐ ਹੋਏ 21, ਈਸ਼ਵਰ ਨਾਲ ਏਕਤਾ ਤੇਰੀ ਮੰਜ਼ਿਲ ਹੈ, ਈਸ਼ਵਰ ਨਾਲ ਏਕਤਾ, ਇੱਥੇ ਪਹੁੰਚਣਾ ਤੂੰ। ਉਸ ਤੋਂ ਉਰੇ ਮੁਕਾਮ ਨਹੀਂ ਹੈ, ਜੇ ਉਸ ਤੋਂ ਉਰੇ ਟਿਕ ਗਿਆ ਤਾਂ ਕਿਸੇ ਕਲਾਸ ਵਿੱਚ ਹੈ, ਕਲਾਸ ਵਿੱਚ, ਜਾਂ ਇਉਂ ਕਹਿ ਲਓ ਹਾਲੇ ਸੀੜੀਆਂ ਪੌੜੀਆਂ ਵਿੱਚ, ਮਾਰਗ ਵਿੱਚ, ਹਾਲੇ ਸੜਕ ਵਿੱਚ ਹੈ, ਤੈਨੂੰ ਘਰ ਨਹੀਂ ਮਿਲਿਆ। ਜੇ ਚੜੀਐ ਹੋਏ 21, ਈਸ਼ਵਰ ਵਿੱਚ ਏਕਤਾ ਨਾ ਹੋਈ ਤਾਂ ਅਜੇ ਰਸਤੇ ਵਿੱਚ ਹੈ ਤੇ ਰਸਤਾ ਪੌੜੀਆਂ ਹੋ ਸਕਦੀਆਂ ਨੇ, ਰਸਤਾ ਸੜਕ ਹੋ ਸਕਦੀ ਹੈ, ਰਸਤਾ ਲਿਫਟ ਹੋ ਸਕਦੀ ਹੈ, ਲਿਫਟ ਵਿੱਚ ਰਾਤਾਂ ਨਹੀਂ ਗੁਜ਼ਾਰੀਆਂ ਜਾ ਸਕਦੀਆਂ, ਸੁਖੀ ਨਹੀਂ ਹੋਇਆ ਜਾ ਸਕਦਾ, ਪੌੜੀਆਂ ਵਿੱਚ ਕੋਈ ਜੀਵਨ ਨਹੀਂ ਕੱਟ ਸਕਦਾ, ਸੜਕਾਂ ਵਿੱਚ ਕੋਈ ਘਰ ਨਹੀਂ ਬਣਾ ਸਕਦਾ। ਘਰ ਪਹੁੰਚੇਗਾ ਤੇ ਮਾਰਗ ਦੀਆਂ ਤਕਲੀਫਾਂ ਤੋਂ ਛੁਟਕਾਰਾ ਤੇ ਸੰਪੂਰਨ ਵਿਸ਼ਰਾਮ ਤੈਨੂੰ ਘਰ ਵਿੱਚ ਹੋਵੇਗਾ। ਜਦੋਂ ਚੱਲਦੇ ਹੋ ਨਾ, ਵਿਦੇਸ਼ ਤੋਂ ਪ੍ਰਦੇਸ਼ ਤੋਂ ਚੱਲਦੇ ਹੋ ਤੇ ਡੈਸਟੀਨੇਸ਼ਨ ਤੁਹਾਡਾ ਆਪਣਾ ਘਰ ਹੈ, ਨਿਸ਼ਾਨਾ, ਏਮ, ਮੰਜ਼ਿਲ ਘਰ ਹੈ ਤੇ ਘਰ ਤੋਂ ਪਹਿਲਾਂ ਕਦੇ ਤੁਸੀਂ ਆਰਾਮ ਮਹਿਸੂਸ ਨਹੀਂ ਕੀਤਾ। ਇਵੇਂ 84 ਲੱਖ ਜੋਨ ਆਵਾਗਮਨ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਇਹ ਸਾਰੀਆਂ ਗੱਲਾਂ ਬਾਤਾਂ, ਰਾਹ ਹੈ, ਮਾਰਗ ਹੈ, ਪ੍ਰਦੇਸ਼ ਹੈ, ਦੂਸਰਾ ਦੇਸ਼ ਹੈ, ਘਰ ਤਾਂ ਤੁਹਾਡਾ ਸ਼ਬਦ ਹੈ, ਘਰ ਤਾਂ ਤੁਹਾਡਾ ਹਿਰਦਾ ਹੈ, ਘਰ ਤਾਂ ਤੁਹਾਡੀ ਆਤਮਾ ਹੈ, ਘਰ ਤਾਂ ਤੁਹਾਡਾ ਪ੍ਰਭੂ ਪਰਮਾਤਮਾ ਹੈ। ਜਿਤਨੀ ਦੇਰ ਜੀਵ ਇਸ ਘਰ ਵਿੱਚ ਨਾ ਪਹੁੰਚਿਆ, ਵਿਸ਼ਰਾਮ ਨਾ ਪਾਵੇਗਾ ਤੇ ਇੱਥੇ ਤੱਕ ਪਹੁੰਚਣ ਦੇ ਜਿੰਨੇ ਸਾਧਨ ਨੇ ਉਹ ਜਾਂ ਪੌੜੀਆਂ ਨੇ, ਜਾਂ ਮਾਰਗ ਸੜਕ ਹੈ, ਜਾਂ ਲਿਫਟ ਹੈ, ਜਾਂ ਕੋਈ ਹੋਰ ਪਗਡੰਡੀ ਹੈ, ਤੇ ਇਹਨਾਂ ਸਾਰੇ ਸਾਧਨਾਂ ਵਿੱਚ, ਮਾਰਗਾਂ ਵਿੱਚ, ਪੌੜੀਆਂ ਵਿੱਚ, ਲਿਫਟ ਵਿੱਚ, ਸੜਕਾਂ ਵਿੱਚ ਕਦੇ ਵਿਸ਼ਰਾਮ ਨਹੀਂ ਹੁੰਦਾ। ਤੇ ਜੇ ਤੂੰ ਵਾਹਿਗੁਰੂ 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 ਆ ਕੇ ਕਰਕੇ ਵਿਸ਼ਰਾਮ ਇੱਥੇ ਹੀ ਪਾ ਲਿਆ ਤੇ ਤੇਰੇ ਜੀਵਨ 'ਚ ਤਾਂ ਹੀ ਇਹ ਨਿਸ਼ਾਨੀਆਂ ਨੇ, ਇਹ ਹੁੰਦਿਆਂ ਹੋਇਆਂ ਵੀ, ਇਹ ਘੜੀ ਦੋ ਘੜੀ ਦਾ ਰਸ ਹੁੰਦਿਆਂ ਹੋਇਆਂ ਵੀ तेरा जीवन रसमय नहीं है, तेरा एक दो घंटे रसमय है ये मैं मानता हाँ, लेकिन तेरा जीवन रसमय नहीं है, क्योंकि मार्ग विच है, हजे हाले मार्ग विच। जिस दिन घर विच पहुंचेगा ना, उस दिन तेरा टिकाओ, तेरा रस, तेरा घर विच भी यही आनंद, सफर विच भी यही आनंद, सुत्तियां भी यही आनंद, जागदियां भी यही आनंद, ये असल अवस्था है, इत्थे पहुंचना है, ये तेरी मंजिल है। गुरु घर ने इस तों बिना मुक्ति नहीं मन्नी, यही मोक्ष मन्निया। किसे लोक विच जाना तेरे वास्ते संकल्प नहीं कीता गुरु साहब ने, तेरा संकल्प, तेरे लई संकल्प गुरु साहब ने केवल अकाल पुरख कीता है कि अकाल पुरख दे विच अभेद होना तेरी मंजिल है, तेरा घर है। ते जितनी देर अकाल पुरख दे विच नहीं पहुंचता, उन्ना चिर विश्राम नहीं, संपूर्ण विश्राम उत्थे, उस तो बिना नहीं, ते उस तो बिना कदे संतुष्ट भी ना होना। जिहड़े उस तो पहला संतुष्ट हो जाते ने, वो तो एवें है जिवें कोई पौड़ी विच सौ जाए, संतुष्ट हो गया, नींद आ गई, मार्ग विच ही सौ गया। जिवें कोई लिफ्ट विच कवे कि बड़ी सोहनी लिफ्ट, बड़ा सोहना पखे लगे हुए ने, बड़ी सुंदर है, बड़ी सफाई है, इत्थे ही आराम कर लेने, इत्थे ही रात कट लेने। कई थां ते साधन इन्ना सोहना हो सकता है ते किते बहुते दिन उत्थे ना टिक जावी, लिफ्ट विच सौण जैसी हालत हो जाएगी, नहीं साधन विच ना टिक जाए। मंजिल अपने सामने रखी, मंजिल तेरी है अकाल पुरख, उत्थे पहुंचना है। शब्द मार्ग है, शब्द विच सुरत ने टिकना है। सतगुरु रहमत करन, कृपा करन। ये सारे प्रोग्राम, ये जो तिने दिन दे प्रोग्राम, तुहाडे पटियाले विच रहण वाले महापुरुष, सत्कार योग हरमन प्यारे संत बाबा हरचरण सिंह जी नानक सर कुटिया वालिया ने तुहाडे सारे पटियाले दी साध संगत ते सभा सोसाइटियां दे सहयोग नाल, ते साहिब श्री गुरु तेग बहादुर पातशाह दे इस पवित्र अस्थान, इतिहासक अस्थान गुरुद्वारा दुख निवारण साहिब दे प्रबंधक सज्जणा दे सहयोग नाल, श्रोमणी गुरुद्वारा प्रबंधक कमेटी ते श्री अकाल तख्त साहिब जी दे सहयोग नाल ये प्रोग्राम उलेकिया है। ते जेड़ा संपूर्ण प्रोग्राम, संपूर्ण ये समागम साहब श्री गुरु ग्रंथ साहब जी नूं समर्पित है, साहब श्री गुरु ग्रंथ साहब जी नूं, ते जिस विच अज दा दिन साहब श्री गुरु ग्रंथ साहब जी नूं समर्पित हुंदिया होया, अज तुसीं साहब श्री गुरु अमरदास पातशाह दा ज्योति जोत दिवस भी मना रहे हो, ते साहिब श्री गुरु रामदास पातशाह सोटी सुल्तान सतगुरु जी का गुरुगद्दी दिवस भी अज दे दिन मना रहे हो, तो सतगुरु रहमत करन, चौथे पातशाह ने गुरुगद्दी ते विराजमान हो के अपनी देह वल संगतां दे प्यार नूं वेख के एक गल कही सी, जिवें भाई साहिब भाई पिंदरपाल सिंह जी दस रहे सी ना, वी शब्द दा प्रकाश तां पहलां ही हो चुक्या है, इह बीड़ साहिब दा प्रकाश ते पोथी साहिब जी दा प्रकाश 1604 विच होया है, लेकिन शब्द दा प्रकाश तां जदों तों गुरु नानक साहिब शब्द द्वारा अग्ञानता दा अंधेरा दूर करन लगे ने, उदों तो ही प्रकाश हो रहा है शब्द दा। ते इस शब्द दा पहला उद्घोष, उद्घोषणा, ऐलान, पद अर्पण ਪਹਿਲੇ ਦਿਨ ਵੇਈ ਨਦੀ ਚੋਂ ਬਾਹਰ ਆ ਕੇ ਹੋ ਗਏ ਸੀ। ਕਿਹਾ ਸੀ ਇੱਕੋ ਅੰਕਾਰ ਪਹਿਲਾ ਸ਼ਬਦ ਇਹਦਾ ਪ੍ਰਕਾਸ਼। ਫਿਰ ਗੁਰੂ ਸਾਹਿਬ ਦੀਆਂ ਸਾਰੀਆਂ ਉਦਾਸੀਆਂ ਸਮੇਂ ਇਸੇ ਸ਼ਬਦ ਦਾ ਪ੍ਰਕਾਸ਼ ਧਰਤੀ 'ਤੇ ਫੈਲ ਗਿਆ। ਫਿਰ ਗੰਗਾ ਕਿਨਾਰੇ ਗਏ, ਉੱਥੇ ਜੋ ਅਗਿਆਨਤਾ ਹੋ ਰਹੀ ਸੀ ਉੱਥੇ ਗਿਆਨ ਦਾ ਪ੍ਰਕਾਸ਼ ਇਸੇ ਸ਼ਬਦ ਨੇ ਕੀਤਾ। ਫਿਰ ਮੱਕੇ ਵਿੱਚ ਗਏ ਜਿੱਥੇ ਅਗਿਆਨ ਫੈਲ ਰਿਹਾ ਸੀ, ਪਰਮਾਤਮਾ ਦੇ ਸਰੂਪ ਸੰਬੰਧੀ ਏਕਾਦਸ਼ੀ ਏਕਾਦਿਸ਼ ਵਿੱਚ ਇੱਕ ਪਾਸੇ ਹੀ ਮੰਨਿਆ ਜਾਂਦਾ ਸੀ, ਇੱਕ ਜਗ੍ਹਾ ਹੀ ਮੰਨਿਆ ਜਾਂਦਾ ਸੀ। ਅਤੇ ਗੁਰੂ ਸਾਹਿਬ ਨੇ ਕਿਹਾ ਨਹੀਂ, ਇੱਕ ਓਂਕਾਰ ਸਭ ਤਰਫ ਹੈ, ਉਹ ਖੁਦਾ ਸਭ ਤਰਫ ਹੈ। ਉੱਥੇ ਅਗਿਆਨਤਾ ਦੇ ਅੰਧੇਰੇ ਨੂੰ ਜਾ ਕੇ ਦੂਰ ਕੀਤਾ, ਪ੍ਰਕਾਸ਼ ਹੋਇਆ। ਅਤੇ ਇਸੇ ਦੀ ਗੱਲ ਗੁਰੂ ਸਾਹਿਬ ਨੇ ਕਹੀ ਸੀ ਕਿ ਮੇਰੀ ਦੇਹ ਵੱਲ ਬਹੁਤਾ ਧਿਆਨ ਨਾ ਕਰਨਾ। ਅਤੇ ਸੰਗਤਾਂ ਨੇ ਕਿਹਾ ਜੀ ਕੀ ਗੱਲ? ਅਤੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਕਿ ਬਾਣੀ ਹੀ ਗੁਰੂ ਹੈ। ਅਤੇ ਗੁਰੂ ਸਹੀ ਮਾਨਿਆਂ 'ਚ ਬਾਣੀ ਹੀ ਹੈ, ਗੁਰੂ ਬਾਣੀ ਹੀ ਗੁਰੂ ਹੈ, ਅਤੇ ਗੁਰੂ ਵੀ ਬਾਣੀ ਹੀ ਹੈ। ਵਾਹ ਵਾਹ, ਇਹ ਬਚਨ ਦਿੱਲੀ ਵਿੱਚ 400 ਸਾਲਾ ਮਨਾਉਂਦਿਆਂ ਇਹ ਬਚਨ ਇਹ ਸ਼ਬਦ ਦਾ ਵਿਚਾਰ ਕਰਕੇ ਤੁੱਕ ਕਹਿ ਕੇ ਦਾਸ ਬਾਹਰ ਆਇਆ। ਦੋ ਗੁਰਸਿੱਖ ਕਹਿਣ ਲੱਗੇ ਭਾਈ ਸਾਨੂੰ ਤਾਂ ਅੱਜ ਇੱਕ ਗੱਲ ਦਾ ਪਤਾ ਲੱਗਿਆ। ਮੈਂ ਕਿਹਾ ਕੀ? ਕਹਿੰਦੇ ਅਸੀਂ ਤਾਂ ਬਚਪਨ ਤੋਂ ਪੜ੍ਹਦੇ ਆ ਰਹੇ ਸੀ, ਸੁਣਦੇ ਆ ਰਹੇ ਸੀ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਜਦੋਂ ਗ੍ਰੰਥੀ ਸਾਹਿਬ ਸਤਿਗੁਰੂ ਦਾ ਪ੍ਰਕਾਸ਼ ਕਰਦੇ ਨੇ ਜਾਂ ਬਿਰਾਜਮਾਨ ਕਰਦੇ ਨੇ ਜਾਂ ਹੁਕਮਨਾਮਾ ਲੈਣ ਲੱਗਦੇ ਨੇ ਅਤੇ ਇਹ ਤੁਕਾਂ ਪੜ੍ਹਦੇ ਨੇ, ਅਸੀਂ ਸੋਚਦੇ ਸੀ ਇਹ ਦਸਵੇਂ ਪਾਤਸ਼ਾਹ ਨੇ ਕਹੀਆਂ ਸੀ। ਅਸੀਂ ਇਹੀ ਸੋਚਦੇ ਰਹੇ ਕਿ ਇਹ ਕਲਗੀਧਰ ਪਿਤਾ ਨੇ ਹੁਕਮ ਕੀਤਾ ਹੈ। ਅਤੇ ਕਹਿੰਦੇ ਅੱਜ ਪਤਾ ਲੱਗਿਆ ਇਹ ਤਾਂ ਬਚਨ ਚੌਥੇ ਪਾਤਸ਼ਾਹ ਦੇ ਨੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਅਤੇ ਇੱਥੇ ਫਿਰ ਬਹੁਤ ਸਾਰੇ ਕੁਛ ਸਿੱਖ ਇਤਿਹਾਸ ਵਿੱਚ ਰਲਾ ਪਾਉਣ ਵਾਲੇ ਉਹਨਾਂ ਇਤਿਹਾਸਕਾਰਾਂ ਨੂੰ ਵੀ ਜਵਾਬ ਮਿਲਦਾ ਇਸ ਤੁੱਕ ਨਾਲ, ਜਿਨ੍ਹਾਂ ਨੇ ਕਦੇ ਇਹ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਕੋਈ ਹੋਰ ਵਿਕਲਪ ਹੀ ਨਹੀਂ ਸੀ, ਨਦੇੜ ਗੱਦੀ ਦਿੰਦੇ ਕਿਸ ਨੂੰ, ਦੂਸਰੀ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਸੀ, ਤਾਂ ਕੇਵਲ ਤਾਂ ਮਜਬੂਰੀ ਵਿੱਚ ਉਹਨਾਂ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ। ਉਹ ਭੁੱਲੜ ਨੇ ਜਾਂ ਫਿਰ ਨਿੰਦਕ ਨੇ ਜਾਂ ਭੁੱਲੜ ਨੇ ਕਿ ਉਹ ਸਿਧਾਂਤ ਨਹੀਂ ਜਾਣਦੇ ਬਾਣੀ ਦਾ ਜਾਂ ਗੁਰੂ ਸਾਹਿਬ ਦਾ, ਜਿਹੜੇ ਇਤਿਹਾਸਕਾਰ ਇਵੇਂ ਕਹਿੰਦੇ ਨੇ, ਜਾਂ ਭੁੱਲੜ ਨੇ ਸਿਧਾਂਤ ਨਹੀਂ ਜਾਣਿਆ, ਸਮਝ ਨਹੀਂ ਸਕੇ, ਅਤੇ ਜਾਂ ਨਿੰਦਕ ਨੇ ਜਾਣ ਕੇ ਕਹਿ ਰਹੇ ਨੇ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਤਾਂ ਉੱਥੇ ਹੁਕਮ ਹੋਇਆ, ਪਰ ਚੌਥੇ ਪਾਤਸ਼ਾਹ ਨੇ ਪਹਿਲਾਂ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਤੇ ਇੱਥੋਂ ਇਹ ਸਮਝ ਲੱਗਦੀ ਹੈ ਕਿ ਬਾਣੀ ਨੂੰ ਗੁਰੂ ਅਤੇ ਗੁਰੂ ਨੂੰ ਬਾਣੀ, ਸਿਧਾਂਤ ਵਿਉਂਤਬੰਦੀ ਪਹਿਲੇ ਪਾਤਸ਼ਾਹ ਤੋਂ ਹੀ ਚੱਲੀ ਆਈ ਹੈ। ਜਦੋਂ ਸਿੱਧਾਂ ਨੇ ਪੁੱਛਿਆ ਸੀ ਨਾਨਕ ਜੀ ਤੇਰਾ ਗੁਰੂ ਕੌਣ ਹੈ, ਗੁਰੂ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਪਹਿਲੇ ਦਿਨ ਤੋਂ ਵਿਉਂਤਬੰਦੀ ਚਲੀ ਆਈ ਹੈ ਕਿ ਬਾਣੀ ਨੂੰ ਹੀ ਗੁਰੂ ਬਣਾਉਣਾ ਹੈ, ਕਿ ਬਾਣੀ ਹੀ ਗੁਰੂ ਹੈ। ਤੋ ਸਤਿਗੁਰੂ ਰਹਿਮਤ ਕਰਨ, ਆਓ ਕੁਝ ਸਮਾਂ ਸ਼ਬਦ ਤੇ ਵਿਚਾਰ। ਬੈਠਾ ਸੋਡੇ ਪਾਤਸ਼ਾਹ बैठा सोडी पातशाह रामदास सतगुरु कहावे रामदास सतगुरु कहावे बैठा सोडी पातशाह बैठा सोडी पातशाह रामदास सतगुरु कहावे रामदास सतगुरु कहावे देना ही पैंदा है जिसदा पहला दा कुछ देना हो पूर्व देवना पूर्वला किसे दा जो देना होवे देना ही पैंदा है इदा अर्थ है दिच्चे पूर्व देवना ਤੇ ਜਿਸ ਦੀ ਵਸਤ ਤਿਸਾ ਘਰ ਆਵੇ, ਜਿਸ ਦੀ ਵਸਤ ਹੁੰਦੀ ਹੈ ਉਸੇ ਦੇ ਘਰ ਵਿੱਚ ਆ ਜਾਂਦੀ। ਪੂਰਬਲਾ ਕਿਸੇ ਦਾ ਦੇਣਾ ਹੋਵੇ ਉਹ ਦੇਣਾ ਹੀ ਪੈਂਦਾ ਹੈ, ਉਹ ਦੇਣਾ ਹੀ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਉਂ ਇਸ਼ਾਰਾ ਕਰਦੇ ਨੇ, ਇਸ ਦਾ ਇਸ਼ਾਰਾ ਸੋਢੀਆਂ ਅਤੇ ਬੇਦੀਆਂ ਦੇ ਪ੍ਰਾਚੀਨ ਪੂਰਬਲੇ ਇਤਿਹਾਸ ਵੱਲ ਇਸ਼ਾਰਾ ਹੈ। ਕਿ ਕਿਸੇ ਸਮੇਂ ਜੋ ਵੇਦਾਂ ਦਾ ਉਚਾਰਨ ਕਰਨ ਵਾਲੇ, ਵੇਦਾਂ ਨੂੰ ਪੜ੍ਹਨ ਵਾਲੇ ਜੋ ਬੇਦੀ ਕਹਿਲਾਏ, ਉਹਨਾਂ ਦੁਆਰਾ ਜਦੋਂ ਗਿਆਨ ਸੁਣਿਆ, ਵੇਦ ਸੁਣਿਆ, ਸਨੌਟ ਦੇਸ਼ ਦੀ ਰਾਜਧਾਨੀ ਦੇ ਰਾਜੇ ਨੇ, ਜਿਸ ਨੂੰ ਸਨੌਟ ਦੇਸ਼ ਦਾ ਰਾਜਾ ਹੋਣ ਕਰਕੇ ਸੋਢੀ ਵੀ ਕਿਹਾ ਜਾਂਦਾ ਸੀ, ਸੋਢੀ, ਉਸਨੇ ਜਦੋਂ ਇਹ ਵੇਦ ਸੁਣੇ ਤੇ ਉਸਨੂੰ ਵੈਰਾਗ ਹੋ ਗਿਆ। ਪਰਮਾਤਮਾ ਦੀ ਕਥਾ ਸੁਣ ਕੇ ਬੇਦੀਆਂ ਤੋਂ, ਬੇਦੀਆਂ ਤੋਂ ਸੁਣ ਕੇ ਕਥਾ ਸੋਢੀ ਬਾਦਸ਼ਾਹ ਨੂੰ ਵੈਰਾਗ ਹੋ ਗਿਆ ਤੇ ਕਥਾ ਦਾ ਭੋਗ ਪੈਂਦਿਆਂ ਪੈਂਦਿਆਂ ਉਸਦਾ ਮਨ ਬਣ ਗਿਆ ਕਿ ਇਹ ਰਾਜ ਸਿੰਘਾਸਨ ਇਸ ਬੇਦੀ ਨੂੰ ਦੇ ਕੇ ਤੇ ਆਪ ਮੈਂ ਸੰਨਿਆਸ ਲੈ ਲੈਣਾ। ਜਦੋਂ ਕਥਾ ਸੁਣਨ ਲੱਗਿਆ ਸੀ ਤਾਂ ਰਾਜਾ ਸੀ, ਸਿੰਘਾਸਨ 'ਤੇ ਬੈਠਾ ਸੀ। ਜਦੋਂ ਤੱਕ ਕਥਾ ਸਮਾਪਤ ਹੋਈ ਉਦੋਂ ਤੱਕ ਇਹ ਭਾਵਨਾ ਬਣ ਗਈ, ਬੇਦੀਆਂ ਦੇ ਮੁਖੀ ਨੂੰ ਕਿਹਾ ਕਿ ਮੈਨੂੰ ਸੰਨਿਆਸ ਦੇ ਦਿਓ ਅਤੇ ਮੈਂ ਸੰਕਲਪ ਕਰਦਾ ਹਾਂ ਗੁਰੂ ਦਕਸ਼ਿਣਾ ਵਿੱਚ ਤੁਹਾਨੂੰ ਇਹ ਰਾਜ ਸਿੰਘਾਸਨ ਦਿੰਦਾ। ਰਾਜ ਸਿੰਘਾਸਨ ਦੇ ਕੇ ਆਪ ਜੰਗਲਾਂ ਨੂੰ ਚਲਾ ਗਿਆ। ਜਦੋਂ ਜਾਣ ਲੱਗਿਆ ਤਾਂ ਬੇਦੀਆਂ ਦੇ ਮੁਖੀ ਨੇ ਕਿਹਾ ਕਿ ਇਹ ਸੋਢੀ ਪਾਤਸ਼ਾਹ, ਇਹ ਸੋਢੀ ਰਾਜਨ, ਸਮਾਂ ਆਵੇਗਾ ਕਲਯੁੱਗ ਦੇ ਵਿੱਚ, ਸਮਾਂ ਆਵੇਗਾ। ਅਸੀਂ ਵਿਆਜ ਸਮੇਤ ਇਸ ਸਿੰਘਾਸਨ ਤੈਨੂੰ ਵਾਪਸ ਕਰ ਦਿਆਂਗੇ, ਸਮਾਂ ਆਵੇਗਾ ਕਲਯੁੱਗ ਦੇ ਵਿੱਚ। ਤੂੰ ਜੋ ਪਰਮਾਤਮਾ ਦੇ ਮਾਰਗ 'ਤੇ ਚੱਲਣ ਵਾਸਤੇ ਰਾਜ ਸਿੰਘਾਸਨ ਦਾ ਤਿਆਗ ਕੀਤਾ, ਤੂੰ ਧਰਤੀ ਦੇ ਰਾਜ ਸਿੰਘਾਸਨ ਦਾ ਤਿਆਗ ਕੀਤਾ ਅਤੇ ਤੈਨੂੰ ਦਰਗਾਹੀ ਸਿੰਘਾਸਨ ਮਿਲੇਗਾ ਕਲਯੁੱਗ ਦੇ ਵਿੱਚ, ਦਰਗਾਹੀ ਸਿੰਘਾਸਨ। ਜਿਹਾ ਬੀਜੈ ਸੋ ਲੁਣੇ, ਕਰਮਾ ਸੰਧੜਾ ਖੇਤ, ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਾ ਵੱਢਦਾ। ਅਤੇ ਇੱਥੇ ਸਿੰਘਾਸਨ ਹੀ ਬੀਜੇ ਸੀ ਅਤੇ ਸਿੰਘਾਸਨ ਹੀ ਮਿਲੇ ਨੇ, ਸਿੰਘਾਸਨ ਹੀ ਬੀਜੇ ਸੀ, ਕਿਉਂਕਿ ਕਰਮ ਖੇਤ ਵਿੱਚ ਜੋ ਬੀਜੋਗੇ ਉਹੀ ਮਿਲੇਗਾ। ਜੇ ਕੋਈ ਕਿੱਕਰਾਂ ਬੀਜਦਾ, ਕਿੱਕਰਾਂ ਵੱਢਦਾ, ਕਿੱਕਰਾਂ ਹੀ ਉੱਗਦੀਆਂ। ਅੰਬ ਬੀਜਦਾ, ਅੰਬ ਖਾਂਦਾ, ਕਣਕ ਬੀਜਦਾ, ਕਣਕ ਵੱਢਦਾ, ਇਹ ਸਿੰਘਾਸਨ ਬੀਜੇ ਨੇ। ਭਾਈ ਸਾਹਿਬ ਇਸ਼ਾਰਾ ਕਰਦੇ ਨੇ ਇਸ ਤੁਕ ਵਿੱਚ ਉਸ ਇਤਿਹਾਸ ਦਾ। ਜਿਸ ਦੀ ਵਸਤ ਤਿਸੈ ਕਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਰਾਮਦਾਸ ਸਤ सतगुरु कहावे। रामदास सतगुरु कहावे,
रामदास सतगुरु कहावे,
रामदास सतगुरु ਦਿੱਤਾ ਲਈ ਹੈ ਆਪਣਾ ਅਣ ਦਿੱਤਾ ਕੱਛ ਹੱਥ ਨਾ ਆਵੇ। ਜੋ ਨਹੀਂ ਦਿੱਤਾ ਉਹ ਕਦੇ ਹੱਥਾਂ ਵਿੱਚ ਨਹੀਂ ਆਉਂਦਾ। ਤਾਂ ਹੀ ਤਾਂ ਗੁਆਂਢੀਆਂ ਨੂੰ ਦੇਖ ਕੇ ਝੂਰਦਾ ਰਹਿੰਦਾ ਕਿ ਮੇਰੇ ਕੋਲ ਕਿਉਂ ਨਹੀਂ ਹੈ। ਕਦੇ ਸ਼ੰਕਾ ਨਾ ਕਰਿਆ ਕਰਕੇ ਮੈਂ ਬਹੁਤਾ ਇਉਂ ਜਾਂਦਾ ਹਾਂ, ਇਹ ਤਾਂ ਜਾਂਦਾ ਹੀ ਨਹੀਂ ਹੈ, ਇਹਦੇ ਕੋਲ ਸਭ ਕੁਛ ਕਿਉਂ ਕਿਉਂ ਸਵਾਲਾਂ ਨਾਲ ਭਰੇ ਹੋਏ। ਤੇਰੇ ਸਵਾਲ ਦਾ ਜਵਾਬ ਹੈ ਇਹਦੇ ਵਿੱਚ, ਕਿਉਂਕਿ ਅਜੋਕੀ ਦੁਨੀਆ ਦਾ, ਅਜੋਕੇ ਸਮੇਂ ਵਿੱਚ, ਅਜੋਕੀ ਸਥਿਤੀ ਵਿੱਚ, ਅਜੋਕੀ ਮਾਇਕ ਸਥਿਤੀ ਵਿੱਚ, ਅਜੋਕੀ ਮਾਨਸਿਕ ਸਥਿਤੀ ਵਿੱਚ ਇਹ ਆਮ ਤੌਰ 'ਤੇ ਸਵਾਲ ਹੈ ਜੀ। ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰਾ ਇਹ ਕਿਉਂ ਹੋਇਆ? ਮੈਂ ਪੜੋਸੀ ਨੂੰ ਵੇਖਦਾ ਉਹ ਬੜਾ ਬੁਰਾ ਹੈ, ਲੇਕਿਨ ਉਹਨੂੰ ਚੰਗਾ ਹੀ ਮਿਲਦਾ, ਉਹਨੂੰ ਚੰਗਾ ਹੀ ਮਿਲਦਾ। ਸਵਾਲ ਕਰਦੇ ਨੇ ਕਿ ਜੀ ਬਹੁਤ ਲੋਕਾਂ ਨੂੰ ਜਾਣਦੇ ਜਿਹੜੇ ਬਹੁਤ ਬੁਰੇ ਨੇ, ਪਰ ਉਹਨਾਂ ਦਾ ਚੰਗਾ ਹੋ ਰਿਹਾ? ਨਹੀਂ। ਭਾਈ ਸਾਹਿਬ ਕਹਿੰਦੇ ਨੇ, ਜਵਾਬ ਦਿੰਦੇ ਨੇ, ਦਿੱਤਾ ਲਈ ਆਪਣਾ ਅਣ ਦਿੱਤਾ ਕੁਛ ਹੱਥ ਨਾ ਆਵੇ। ਤੂੰ ਦਿੱਤਾ ਨਹੀਂ, ਤੇਰੇ ਹੱਥ ਨਹੀਂ ਆਇਆ। ਤੂੰ ਦਿੱਤਾ ਨਹੀਂ, ਤੇਰੇ ਹੱਥ ਨਹੀਂ ਆਇਆ, ਜਿਹਨੇ ਦਿੱਤਾ ਉਹਦੇ ਹੱਥ ਆਇਆ। ਇਹ ਗੱਲ ਵੱਖਰੀ, ਤੇਰੀ ਅੱਖ ਵੇਖ ਸਕਦੀ ਹੈ ਉਹਦੀ ਚੰਗਿਆਈ ਨੂੰ ਕਿ ਨਹੀਂ। ਉਹਨੇ ਬੀਜਿਆ ਸੀ, ਉਹ ਤੇਰੀ ਅੱਖ ਤੋਂ ਉਹਲੇ ਬੀਜਿਆ ਹੋਵੇਗਾ, ਉਹ ਵੱਢ ਰਿਹਾ ਤੇਰੀ ਅੱਖ ਦੇ ਸਾਹਮਣੇ। ਬਸ ਫਰਕ ਤਾਂ ਇਤਨਾ ਹੈ। ਉਹ ਵੱਢ ਰਿਹਾ ਤੇਰੀ ਅੱਖ ਦੇ ਸਾਹਮਣੇ, ਇਸ ਲਈ ਸ਼ੰਕੇ ਪੈਦਾ ਹੁੰਦੇ ਨੇ। ਜ਼ਰੂਰੀ ਤਾਂ ਨਹੀਂ ਤੇਰੀ ਅੱਖ ਵਿੱਚ ਇੰਨੀ ਸਮਰੱਥਾ ਹੋਵੇ ਕਿ ਪੂਰਾ ਮਹਾਨ ਜੀਵਨ ਸਾਰਾ ਤੇਰੀ ਅੱਖ ਦੇ ਸਾਹਮਣੇ ਹੋਵੇ, ਇਹ ਹੈ ਹੀ ਨਹੀਂ। ਤੇਰੀ ਅੱਖ ਵਿੱਚ ਸਮਰੱਥਾ ਹੈ ਹੀ ਨਹੀਂ ਕਿ ਤੂੰ ਕਿਸੇ ਦਾ ਆਦਿ ਅੰਤ ਜਾਣਦਾ ਹੋਵੇ। ਉਹ ਕਦੋਂ ਤੋਂ ਚੱਲਿਆ, ਉਹਨੇ ਕਿੰਨੇ ਜਨਮ ਲਏ ਨੇ, ਉਹ ਕਦ ਕਦ ਕਿਸ ਕਿਸ ਜਨਮ ਵਿੱਚ ਕੀ ਕਰਦਾ ਰਿਹਾ, ਕੀ ਪੁੰਨ ਕੀਤੇ ਨੇ, ਦਾਨ ਕੀਤੇ ਨੇ, ਕਿਆ ਕਿਆ ਬੀਜਿਆ ਹੈ, ਉਹ ਵੱਢ ਰਿਹਾ ਤੇਰੇ ਸਾਹਮਣੇ ਹੈ। ਲੇਕਿਨ ਜਦ ਬੀਜਿਆ ਸੀ ਉਦੋਂ ਤੇਰੇ ਸਾਹਮਣੇ ਨਹੀਂ ਸੀ, ਅਤੇ ਜੇ ਸਾਹਮਣੇ ਵੀ ਹੋਵੇ ਤਾਂ ਹੁਣ ਤੈਨੂੰ ਸੋਝੀ ਨਹੀਂ, ਕਿਉਂਕਿ ਜਨਮ ਦੀ ਦੀਵਾਰ ਪੜਦਾ ਗਿਰ ਗਿਆ ਅੱਖਾਂ ਦੇ ਉੱਪਰ। ਜਨਮ ਤੋਂ ਪਹਿਲਾਂ ਤਾਂ ਤੂੰ ਆਪਣਾ ਹੀ ਨਹੀਂ ਜਾਣਦਾ, ਦੂਸਰੇ ਦਾ ਕਿਵੇਂ ਜਾਣਦਾ? ਜਨਮ ਤੋਂ ਪਹਿਲਾਂ ਤੂੰ ਆਪਣਾ ਹੀ ਨਹੀਂ ਜਾਣਦਾ, ਦੂਸਰੇ ਦਾ ਕਿਵੇਂ ਜਾਣ ਲਵੇਂਗਾ? ਫਕੀਰ ਸਨ ਕੁਛ, ਪੰਜ ਫਕੀਰ ਨੇ ਇਕੱਠੇ ਰਹਿੰਦੇ, ਚੌਂ ਨੂੰ ਬਹੁਤ ਕੁਛ ਮਿਲ ਜਾਂਦਾ, ਪੰਜਵੇਂ ਵਾਰੀ ਮੁੱਕ ਜਾਂਦਾ। ਜਦੋਂ ਕੋਈ ਭੋਜਨ ਛਕਾਉਣ ਆਉਂਦਾ ਚੌਂ ਨੂੰ ਚੰਗੀ ਤਰ੍ਹਾਂ ਮਿਲਦਾ, ਪੰਜਵੇਂ ਨੂੰ ਠੀਕ ਨਹੀਂ ਮਿਲਦਾ। ਇਹ ਇੱਕ ਦਿਨ ਦੀ ਗੱਲ ਨਹੀਂ, ਦੋ ਦਿਨ ਦੀ ਗੱਲ ਨਹੀਂ, ਸਦਾ ਸਾਥ ਰਹਿਣੇ ਅਤੇ ਸਦਾ ਹੀ ਇਹ ਗੱਲ ਹੁੰਦੀ ਹੈ। ਅਤੇ ਜਿਸ ਦਿਨ ਉਸ ਨੂੰ ਮਿਲਦਾ ਉਸ ਦਿਨ ਵੀ ਅੱਧੀ ਰੋਟੀ ਬਚਾ ਲੈਂਦਾ, ਜਿਸ ਦਿਨ ਉਸ ਨੂੰ ਮਿਲਦਾ ਨਾ ਉਸ ਦਿਨ ਵੀ ਅੱਧੀ ਰੋਟੀ ਬਚਾ ਲੈਂਦਾ, ਕਿਸੇ ਕੁੱਤੇ ਨੂੰ ਪਾ ਦਿੰਦਾ ਜਾਂ ਕਿਸੇ ਮੰਗਤੇ ਨੂੰ ਜਾਂ ਕਿਸੇ ਲੰਗੜੇ ਲੋਹਲੇ ਨੂੰ ਜਿਹੜਾ ਤੁਰ ਕੇ ਨਹੀਂ ਜਾ ਸਕਦਾ ਉਸ ਦੇ ਮੂੰਹ ਵਿੱਚ ਪਾ ਦਿੰਦਾ, ਜਾਂ ਪੰਛੀਆਂ ਨੂੰ ਪਾ ਦਿੰਦਾ ਜਾ ਕੇ। ਫਿਰ ਪਰਾਰਬਦ ਅਨੁਸਾਰ ਘੱਟ ਮਿਲਦਾ, ਜਿਸ ਦਿਨ ਮਿਲਦਾ ਉਸ ਦਿਨ ਬਚਾ ਲੈਂਦਾ, ਫਿਰ ਅੱਗੇ ਦੇ ਦਿੰਦਾ। ਬੜੇ ਦਿਨਾਂ ਦੇ ਭੁੱਖੇ ਸਨ, ਇੱਕ ਦਿਨ ਚੌਂ ਨੂੰ ਤਾਂ ਖੂਬ ਮਿਲਿਆ ਪਰ ਉਹਦੀ ਵਾਰੀ ਫਿਰ ਮੁੱਕ ਗਿਆ, ਥੋੜ੍ਹਾ ਮਿਲਿਆ, ਥੋੜ੍ਹੇ ਵਿੱਚੋਂ ਵੀ ਥੋੜ੍ਹਾ ਖਾ ਕੇ ਬਚਾ ਲਿਆ। ਉਹ ਚਾਰ ਮਿੱਤਰ ਫਕੀਰ ਕਹਿਣ ਲੱਗੇ, ਇਹ ਮਿੱਤਰ ਇਹ ਤਾਂ ਪੂਰਾ ਖਾ ਲਿਆ, ਇਹ ਕਿਉਂ ਨਹੀਂ ਖਾਂਦਾ? ਉਹ ਕਹਿੰਦਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਮੇਰੀ ਪਰਾਰਬਦ ਖੋਟੀ ਹੈ, ਮੈਂ ਬੀਜਿਆ ਨਹੀਂ ਹੈ ਪਿੱਛੇ, ਮੈਨੂੰ ਇਸ ਜਨਮ 'ਚ ਮਿਲਦਾ ਨਹੀਂ ਹੈ ਜ਼ਿਆਦਾ। ਮੈਂ ਬੀਜਿਆ ਨਹੀਂ ਹੈ, ਮੈਨੂੰ ਮਿਲਦਾ ਨਹੀਂ ਹੈ, ਤੇ ਇਸ ਵਾਰ ਜਿੰਨਾ ਕੁ ਮਿਲਦਾ ਉਹਦੇ ਚੋਂ ਬੀਜਣ ਦੀ ਕੋਸ਼ਿਸ਼ ਕਰਦਾ।
ਦਿੱਤਾ ਲਈ
ਲਾਹੌਰ ਦੀ ਮੰਡੀ ਵਿੱਚ ਇੱਕ ਛੋਟਾ ਜਿਹਾ ਬੱਚਾ ਹੈ। ਘੁੰਗਣੀਆਂ ਦਾ ਸ਼ਾਬਾ ਹੱਥ ਤੇ ਚੁੱਕਿਆ ਹੈ ਤੇ ਬਾਜ਼ਾਰਾਂ ਵਿੱਚ ਆਵਾਜ਼ ਦਿੰਦਾ, ਇਹ ਬੜੀਆਂ ਮਿੱਠੀਆਂ ਨੇ ਘੁੰਗਣੀਆਂ, ਬੜੀਆਂ ਸਵਾਦੀ ਨੇ ਘੁੰਗਣੀਆਂ, ਮਸਾਲੇਦਾਰ ਨੇ, ਬੜੀਆਂ ਹੀ ਚੰਗੀਆਂ ਨੇ, ਖਾ ਲਵੋ ਘੁੰਗਣੀਆਂ। ਜਿਸ ਨੂੰ ਜ਼ਰੂਰਤ ਹੁੰਦੀ ਹੈ ਉਹ ਘੁੰਗਣੀਆਂ ਲੈਂਦਾ ਹੈ। ਕੁਛ ਲੋਕ ਤਾਂ ਉਸ ਬਾਜ਼ਾਰਾਂ ਵਾਲੇ ਇਸ ਬੱਚੇ 'ਤੇ ਤਰਸ ਕਰਕੇ ਵੀ ਘੁੰਗਣੀਆਂ ਲੈ ਲੈਂਦੇ ਨੇ ਕਿ ਯਤੀਮ ਹੈ, ਯਤੀਮ ਹੈ, ਤਰਸ ਕਰਕੇ ਵੀ ਲੈ ਲੈਂਦੇ ਨੇ। ਮਾਂ ਜੀ, ਪਿਤਾ ਜੀ ਸਿਰ 'ਤੇ ਨਹੀਂ ਹੈ, ਸਿਰਫ ਮਾਤਾ ਜੀ, ਅਤੇ ਮਾਂ ਜੀ ਘੁੰਗਣੀਆਂ ਉਬਾਲ ਕੇ ਦਿੰਦੇ ਨੇ ਅਤੇ ਇਸ ਬੱਚੇ ਦੇ ਹੱਥਾਂ 'ਤੇ ਟਿਕਾ ਦਿੰਦੇ ਨੇ। ਘੁੰਗਣੀਆਂ ਵੇਚਦਾ, ਵਾਪਸ ਆ ਕੇ ਪੈਸੇ ਆਪਣੇ ਮਾਂ ਨੂੰ ਦਿੰਦਾ ਹੈ। ਦੂਸਰੇ ਦਿਨ ਫਿਰ ਘੁੰਗਣੀਆਂ ਮਾਂ ਜੀ ਉਬਾਲਦੇ ਨੇ, ਇਸ ਬੱਚੇ ਨੂੰ ਦੇ ਦਿੰਦੇ ਨੇ, ਇਹ ਵੇਚਣ ਵਾਸਤੇ ਚੱਲ ਪੈਂਦਾ ਹੈ। ਰਾਤੀ ਸ਼ਾਮ ਨੂੰ ਵਾਪਸ ਆ ਕੇ ਮਾਂ ਪੁੱਤਰ ਦੋਨੋਂ ਹੀ ਭੋਜਨ ਤਿਆਰ ਕਰਦੇ ਨੇ, ਛਕਦੇ ਨੇ, ਰੱਬ ਦਾ ਨਾਮ ਜਪਦੇ ਨੇ ਅਤੇ ਸੌਂ ਜਾਂਦੇ ਨੇ। ਇੱਕ ਦਿਨ ਇਹ ਘੁੰਗਣੀਆਂ ਦੀ ਆਵਾਜ਼ ਦੇ ਰਿਹਾ ਬੱਚਾ, ਸਾਧੂ ਆਏ, ਕੁਛ ਸਾਧੂਆਂ ਦੀ ਮੰਡਲੀ ਆਈ, ਕਹਿਣ ਲੱਗੇ ਬੱਚਾ ਇਹ ਘੁੰਗਣੀਆਂ ਵੇਚਣੀਆਂ ਨੇ, ਦੇਣੀਆਂ ਨੇ। ਹਾਂਜੀ ਮਹਾਂਪੁਰਸ਼ੋ, ਮੈਂ ਘੁੰਗਣੀਆਂ ਵੇਚਣ ਵਾਸਤੇ ਹੀ ਆਇਆ। ਅੱਛਾ ਲਿਆ ਫਿਰ ਸਾਨੂੰ ਦੇ ਦੇ, ਸਾਡੇ ਸਾਰੇ ਹੀ ਸਾਧੂਆਂ ਨੂੰ, ਮੰਡਲੀ ਨੂੰ ਭੁੱਖ ਲੱਗੀ ਹੈ, ਸ਼ਹਿਰ ਵਿੱਚ ਨਹੀਂ ਗਏ, ਕੁਝ ਦਿਨਾਂ ਦਾ ਨਿਯਮ ਹੈ ਸ਼ਹਿਰ ਵਿੱਚ ਨਹੀਂ ਜਾਣਾ, ਭਿਕਸ਼ਾ ਲੈਣ ਨਹੀਂ ਗਏ, ਘੁੰਗਣੀਆਂ ਦੇ ਸ਼ਾਬਾ ਰੱਖ ਦਿੱਤਾ। ਮੁਖੀ ਸਾਧੂ ਨੇ ਘੁੰਗਣੀਆਂ ਲਈਆਂ ਤੇ ਸਾਰਿਆਂ ਨੂੰ ਵਰਤਾ ਦਿੱਤੀਆਂ, ਸ਼ਾਬਾ ਖਾਲੀ ਹੋ ਗਿਆ। ਜਿਸ ਦਾ ਸੌਦਾ ਇੱਕੋ ਸਮੇਂ ਇੱਕੋ ਜਗ੍ਹਾ ਵਿਕ ਜਾਏ ਉਸਨੂੰ ਇਸ ਤੋਂ ਵੱਧ ਖੁਸ਼ੀ ਹੋ ਰਹੀ ਹੋ ਸਕਦੀ। ਇਹ ਬੱਚਾ ਬੜਾ ਖੁਸ਼ ਹੋਇਆ, ਅੱਖਾਂ ਵਿੱਚ ਚਮਕ ਕਿ ਹੁਣੇ ਸਾਰੇ ਪੈਸੇ ਮਿਲ ਜਾਣੇ ਨੇ, ਹੁਣੇ ਮਾਤਾ ਜੀ ਨੂੰ ਜਾ ਕੇ ਦੱਸਾਂਗਾ ਕਿ ਇਤਨੀ ਜਲਦੀ ਵੇਚ ਕੇ ਆ ਗਿਆ ਹਾਂ, ਮਾਤਾ ਜੀ ਬੜਾ ਪਿਆਰ ਕਰਨਗੇ। ਸ਼ਾਬਾ ਖਾਲੀ ਹੋ ਗਿਆ, ਘੁੰਗਣੀਆਂ ਉਹਨਾਂ ਨੇ ਛਕ ਲਈਆਂ ਤੇ ਇਹ ਬੱਚਾ ਉਹਨਾਂ ਵੱਲ ਵੇਖਦਾ ਹੈ। ਵੇਖ ਕੇ ਆਖਰ ਉਹਨਾਂ ਨੇ ਜਦੋਂ ਕੁਛ ਨਾ ਬੋਲਿਆ ਤੇ ਇਸ ਬੱਚੇ ਨੇ ਕਿਹਾ, ਸੰਤ ਜੀ ਮੇਰੇ ਪੈਸੇ। ਉਹ ਮਹਾਂਪੁਰਸ਼ ਤਿਆਗੀ ਬੈਰਾਗੀ ਨੇ ਪੈਸਾ ਰੱਖਦੇ ਨਹੀਂ ਹੈ, ਬਸ ਪੈਸਾ ਹੈ ਹੀ ਨਹੀਂ ਉਹਨਾਂ ਕੋਲ। ਉਹ ਕਹਿਣ ਲੱਗੇ, ਬੇਟਾ ਪੈਸਾ ਤਾਂ ਹੈ ਨਹੀਂ ਸਾਡੇ ਕੋਲ, ਮਹਾਂਪੁਰਸ਼ੋ ਜਿਵੇਂ ਤੁਹਾਡੀ ਮੌਜ, ਫਿਰ ਮੈਨੂੰ ਪੈਸੇ ਕਦੋਂ ਦਿਓਗੇ? ਕਹਿੰਦੇ ਹਾਂ ਦਿਆਂਗੇ, ਫਿਕਰ ਨਾ ਕਰ, ਦਿਆਂਗੇ, ਤੇਰੇ ਪੈਸੇ ਦਿਆਂਗੇ, ਪਹਿਲਾਂ ਇਹ ਦੱਸ ਤੇਰਾ ਨਾਮ ਕੀ ਹੈ, ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਜੇਠਾ ਹੈ, ਜੇਠਾ ਹੈ, ਤੇਰਾ ਨਾਮ ਜੇਠਾ ਹੈ, ਤੂੰ ਸੋਡੀਆਂ ਦਾ ਪੁੱਤਰ ਹੈ ਜੀ? ਮੈਂ ਸੋਡੀਆਂ ਦਾ ਪੁੱਤਰ ਹੈ। ਤੂੰ ਉਹਨਾਂ ਦਾ ਪੁੱਤਰ ਹੈ ਜਿਨ੍ਹਾਂ ਦਾ ਹੁਣ ਸਰੀਰ ਨਹੀਂ ਹੈ ਜੀ? ਹਾਂ, ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ, ਸਿਰ ਤੇ ਪਿਤਾ ਜੀ ਨਹੀਂ ਹੈ। ਅੱਛਾ, ਤੂੰ ਸੋਡੀਆਂ ਦਾ ਪੁੱਤਰ ਹੈ, ਜੇਠ ਹੈ, ਜੇਠਿਆ ਤੈਨੂੰ ਦਿਆਂਗੇ, ਤੇਰੀ ਕੀਮਤ ਯਾਦ ਰੱਖੀ, ਚਿੱਤ ਨਾ ਡੁਲਾਈ, ਦੇਵਾਂਗੇ ਵਿਆਜ ਸਮੇਤ, ਦੇਵਾਂਗੇ ਵਿਆਜ ਸਮੇਤ। ਅੱਛਾ ਮਹਾਂਪੁਰਸ਼ ਨਮਸਕਾਰ ਕਰਕੇ ਸਤਿਕਾਰ ਦੇ ਕੇ ਵਾਪਸ ਆ ਗਿਆ। ਘਰ ਆਇਆ ਜੇਠ, ਮਾਂ ਜੀ ਬੜੇ ਖੁਸ਼ ਹੋਏ, ਸ਼ਾਬਾ ਖਾ ਲਈ ਹੈ, ਸਾਰਾ ਹੀ ਵਿੱਚ ਆਇਆ। ਪੁੱਤਰ ਅੱਜ ਬੜੀ ਗਾਹਕੀ, ਬੜੀ ਗਾਹਕੀ ਲੱਗੀ ਅੱਜ? ਹਾਂ ਮਾਂ ਜੀ, ਸਾਰੀਆਂ ਹੀ ਘੁੰਗਣੀਆਂ ਵਿਕ ਗਈਆਂ। ਫਿਰ ਬੇਟਾ, ਅੱਗੇ ਤਾਂ ਤੂੰ ਸਾਰੇ ਪੈਸੇ ਦੇ ਦਿੰਦਾ, ਅੱਜ ਕੋਈ ਪੈਸੇ ਹੀ ਨਹੀਂ ਦਿੱਤੇ, ਸਾਰੀਆਂ ਵਿਕ ਗਈਆਂ ਨੇ ਪਰ ਪੈਸੇ ਨਹੀਂ। ਹਾਂ ਮਾਂ ਜੀ, ਅੱਜ ਮਹਾਂਪੁਰਸ਼ ਆਏ ਸੀ, ਉਹਨਾਂ ਮਹਾਂਪੁਰਸ਼ਾਂ ਨੇ ਸਾਰੀਆਂ ਹੀ ਘੁੰਗਣੀਆਂ ਛਕ ਲਈਆਂ ਅਤੇ ਇਹ ਕਿਹਾ, ਜੇਠਿਆ ਤੈਨੂੰ ਇਹਦੇ ਪੈਸੇ ਦਿਆਂਗੇ, ਕੀਮਤ ਦਿਆਂਗੇ, ਵਿਆਜ ਸਮੇਤ ਦਿਆਂਗੇ, ਚਿੱਤ ਨਾ ਡੁਲਾਈ। ਅਤੇ ਮਾਂ ਜੀ ਨੇ ਉੱਥੇ ਹੀ ਹੱਥ ਜੋੜੇ ਨਮਸਕਾਰ ਕਰ ਦਿੱਤੀ, ਕਹਿੰਦੇ ਧੰਨ ਭਾਗ, ਕਿਸੇ ਨਾਮ ਜਪਣ ਵਾਲੇ ਨੇ ਤੇਰੀਆਂ ਘੁੰਗਣੀਆਂ ਛਕ ਲਈਆਂ। ਜੇਠਿਆ ਤੂੰ ਬਾਰ ਬਾਰ ਤਾਂ ਨਹੀਂ ਮੰਗੇ ਪੈਸੇ, ਤੂੰ ਬਾਰ ਬਾਰ ਮੰਗੇ ਤਾਂ ਨਹੀਂ ਸੀ? ਨਹੀਂ ਮਾਂ ਜੀ, ਇੱਕ ਵਾਰ ਪੁੱਛਿਆ ਸੀ, ਜਦੋਂ ਉਹਨਾਂ ਨੇ ਕਿਹਾ ਤੂੰ ਭਰੋਸਾ ਰੱਖ ਅਸੀਂ ਦਿਆਂਗੇ, ਤੇ ਮਾਂ ਜੀ ਮੇਰਾ ਦਿਲ ਹੀ ਨਹੀਂ ਕੀਤਾ ਮੰਗਣ ਵਾਸਤੇ, ਕਿਉਂਕਿ ਮਹਾਂਪੁਰਸ਼ ਨੇ ਕਿਹੜਾ ਰੱਖਣ ਲੱਗੇ ਨੇ, ਜ਼ਰੂਰ ਦੇਣਗੇ। ਹਾਂ ਬੇਟਾ, ਸ਼ਾਬਾਸ਼, ਬਹੁਤ ਅੱਛਾ, ਇਹ ਸੰਸਕਾਰ ਮਾਂ ਤੋਂ ਮਿਲੇ। ਮਾਂ ਇੱਕ ਬਹੁਤ ਵੱਡੀ ਟਕਸਾਲ ਹੈ, ਮਾਂ ਦੀ ਗੋਦ, ਮਾਤਾ ਗੁਜਰੀ ਜੀ ਦੀ ਗੋਦ ਨੂੰ ਯਾਦ ਕਰੋ। ਜਿਸ ਟਕਸਾਲ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਦੀ ਗੋਦ ਵਿੱਚੋਂ 7 ਤੇ 9 ਸਾਲ ਦੀਆਂ ਉਮਰਾਂ ਵਿੱਚ ਉਹ ਸਬਕ ਸਿੱਖ ਰਹੇ ਨੇ ਜਿਹੜੀਆਂ ਵੱਡੀਆਂ ਵੱਡੀਆਂ ਉਮਰਾਂ ਵਿੱਚ ਵੀ ਪਕਾਏ ਨਹੀਂ ਜਾ ਸਕਦੇ, ਪਰ ਉਹਨਾਂ ਨੇ ਸਬਕ ਪਕਾਏ। ਜੋ ਮਾਤਾ ਜੀ ਨੇ ਸਿੱਖੀ ਅਤੇ ਸਿਦਕ ਦਾ ਅਤੇ ਧਰਮ ਦਾ ਸਬਕ ਸਿਖਾਇਆ ਸੀ, ਉਹਨਾਂ ਨੇ ਯਾਦ ਵੀ ਕੀਤਾ ਅਤੇ ਉਸਨੂੰ ਨਿਭਾ ਕੇ ਵੀ ਦਿਖਾਇਆ। ਇਹ ਮਾਂ ਦੀ ਗੋਦ ਵਿੱਚੋਂ ਮਿਲਦਾ ਹੈ, ਦਿਆਂਗੇ ਵਿਆਜ ਸਮੇਤ।
ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੇ ਕਰ ਆਵੇ।
ਇੱਕ ਵਾਰੀ 7ਵੇਂ ਪਾਤਸ਼ਾਹ ਦੇ ਪਾਸ ਕਿਸੇ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ, ਮੇਰੇ ਉੱਤੇ ਚੰਗੀਆਂ ਲਹਿਰਾਂ ਬਹਿਰਾਂ ਸਨ ਪਰ ਇਹਨਾਂ ਦਿਨਾਂ ਵਿੱਚ ਬੜੀ ਢਹਿੰਦੀ ਕਲਾ ਹੈ, ਬੜੀ ਢਹਿੰਦੀ ਕਲਾ, ਮੈਂ ਸੋਨੇ ਨੂੰ ਹੱਥ ਪਾਉਂਦਾ ਹਾਂ ਮਿੱਟੀ ਹੋ ਜਾਂਦਾ ਹੈ, ਮੈਂ ਮਿੱਤਰਤਾ ਬਣਾਉਣ ਜਾਂਦਾ ਹਾਂ ਤੇ ਦੁਸ਼ਮਣੀ ਬਣ ਜਾਂਦੀ ਹੈ, ਚੰਗਾ ਕਰਨ ਵਾਸਤੇ ਸੋਚਦਾ ਹਾਂ ਬੁਰਾ ਹੋ ਜਾਂਦਾ ਹੈ। ਮੈਂ ਹਮੇਸ਼ਾ ਜਿੱਥੇ ਜਾਂਦਾ ਹਾਂ ਫੁੱਲਾਂ ਦੀ ਆਸ ਕਰਕੇ, ਕੰਡੇ ਹੀ ਝੋਲੀ ਵਿੱਚ ਪੈਂਦੇ ਨੇ, ਜਦੋਂ ਵਾਪਸ ਘਰ ਪਰਤਦਾ ਹਾਂ ਤੇ ਆਂਸੂਆਂ ਤੋਂ ਸਿਵਾਏ ਹੋਰ ਕੁਛ ਨਹੀਂ ਹੁੰਦਾ ਮੇਰੇ ਕੋਲ। ਸੱਤਵੇਂ ਪਾਤਸ਼ਾਹ ਕਹਿਣ ਲੱਗੇ। ਇਤਿਹਾਸ ਦੱਸਦਾ ਕਿ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਘਟਨਾ ਸੁਣਾਈ ਕਿ ਇੱਕ ਸਿੱਖ ਜਿਸ ਨੂੰ ਪਿਆਰ ਨਹੀਂ ਹੈ ਸੇਵਾ ਦਾ, ਜਿਸ ਨੂੰ ਪਿਆਰ ਨਹੀਂ ਹੈ ਸਿਮਰਨ ਦਾ, ਪਰ ਹੈ ਤਾਂ ਸਿੱਖ ਸੀ। ਕਦੇ ਲੰਗਰਾਂ ਦੇ ਵਿੱਚ ਕੁਛ ਨਾ ਪਾਇਆ, ਕਦੇ ਪੁੰਨ ਨਾ ਕਮਾਇਆ, ਕਦੇ ਗੁਰੂ ਘਰ ਦੀ ਸੇਵਾ ਨਾ ਕੀਤੀ, ਨਾਮ ਨਾ ਜਪਿਆ, ਪਰ ਕਹਿਲਾਉਂਦਾ ਸਿੱਖ ਸੀ। ਐਸੇ ਸਿੱਖ ਹੁਣ ਵੀ ਬਹੁਤ ਨੇ, ਨਾ ਲੰਗਰ ਦੀ ਸੇਵਾ, ਨਾ ਗੁਰੂ ਘਰ ਦੀ ਸੇਵਾ, ਨਾ ਸਿੱਖੀ ਧਾਰਨ ਕੀਤੀ, ਨਾ ਸ਼ਬਦ ਲਿਆ, ਨਾ ਗੁਰਮੰਤਰ ਲਿਆ, ਨਾ ਸ਼ਬਦ ਦੀ ਕਮਾਈ, ਨਾ ਨਾਮ, ਨਾ ਸੇਵਾ, ਪਰ ਕਹਿਲਾਉਂਦਾ ਸਿੱਖ। ਨਾ ਨਾਮ ਹੈ ਕੋਲ, ਨਾ ਸੇਵਾ ਹੈ ਕੋਲ, ਹੈ ਸਿੱਖ। ਸਤਿਗੁਰੂ ਕਹਿੰਦੇ ਕਿ ਉਸ ਦੇ ਦਿਨ ਬੜੇ ਮਾੜੇ ਸਨ, ਉਸਦੇ ਘਰ ਕੱਚੇ ਸਨ, ਝੌਂਪੜੀਆਂ ਜੈਸੇ ਸਨ, ਇੱਕ ਸਮੇਂ ਰੋਟੀ ਪੱਕਦੀ ਸੀ, ਇੱਕ ਸਮੇਂ ਨਹੀਂ ਪੱਕਦੀ, ਪੰਛੀਆਂ ਨੇ ਘਰ ਵਿੱਚ ਆਲਣਾ ਪਾਇਆ, ਚਿੜੀਆਂ ਨੇ ਘਰ ਵਿੱਚ ਆਲਣਾ ਪਾਇਆ, ਉਹਨਾਂ ਪੰਛੀਆਂ ਨੂੰ ਕੁਝ ਪਿਛਲੇ ਸੰਸਕਾਰਾਂ ਕਰਕੇ ਸੋਚੀਏ, ਉਹ ਸੋਚਦੇ ਨੇ ਕਿ ਜਿਸ ਘਰ ਵਿੱਚ ਆਲਣਾ ਪਾਇਆ ਹੈ, ਇਹ ਛੱਤ ਤਾਂ ਠੰਡੀ ਹੈ, ਇਹਦੀ ਆਪਾਂ ਸ਼ਰਨ ਲਈ ਹੈ, ਪਰ ਇਹ ਬੰਦਾ ਦਾਨ ਪੁੰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਆਏ ਗਰੀਬ ਨੂੰ ਵੀ ਧੱਕੇ ਮਾਰ ਦਿੰਦਾ ਘਰੋਂ, ਇਤਨਾ ਬੁਰਾ ਇਨਸਾਨ, ਆਪਾਂ ਇਹਦੀ ਸ਼ਰਨ ਲਈ ਹੈ, ਕੁਛ ਤਾਂ ਚੰਗਾ ਕਰ ਜਾਈਏ ਇਹਦਾ। ਅਤੇ ਕਹਿੰਦੇ ਨੇ ਚਿੜੀ ਜੋ ਮਦੀਨ ਸੀ ਉਸਦੇ ਘਰ ਵਾਲੀ ਕਹਿਣ ਲੱਗੀ, ਆਪਾਂ ਤਾਂ ਛੋਟੇ ਜਿਹੇ ਜਾਨਵਰ ਹਾਂ, ਇਸ ਦਾ ਕੀ ਭਲਾ ਕਰ ਸਕਦੇ। ਕਹਿੰਦਾ ਆਪਾਂ ਇਹਦੇ ਜਿਹੜੇ ਸਟੋਰ ਨੇ ਨਾ, ਜਿੱਥੇ ਥੋੜ੍ਹੀ ਬਹੁਤ ਕਣਕ ਪਈ ਹੈ, ਉਹ ਦਾਣੇ ਚੁੱਕ ਕੇ ਗੁਰੂ ਕੇ ਲੰਗਰਾਂ ਵਿੱਚ ਪਾਇਆ ਕਰੀਏ, ਦਾਣੇ ਚੁੱਕੀਏ ਅਤੇ ਗੁਰੂ ਕੇ ਲੰਗਰਾਂ ਦੇ ਭੰਡਾਰ ਵਿੱਚ ਸੁੱਟ ਆਇਆ ਕਰੀਏ, ਇਹਦੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ, ਇਹਦੇ ਪੁੰਨ ਬਣਨੇ ਸ਼ੁਰੂ ਹੋ ਜਾਣਗੇ। ਅਤੇ ਪੁੰਨਾ ਕਰਕੇ ਸੁੱਖ ਹੁੰਦਾ, ਇਹਨੇ ਪਾਪ ਕਮਾਏ ਨੇ, ਪਾਪਾਂ ਕਰਕੇ ਦੁੱਖ, ਜੋ ਦੁੱਖਾਂ ਦੀ ਫਸਲ ਕੱਟ ਰਿਹਾ, ਦੁਖੀ ਹੋ ਰਿਹਾ, ਕਿਉਂਕਿ ਇਹਦੇ ਬੀਜ ਬੀਜੇ ਸੀ ਇਹਨੇ ਪਾਪ, ਅਤੇ ਹੁਣ ਬੀਜ ਪੁੰਨ ਬੀਜ ਨਹੀਂ ਰਿਹਾ, ਪੁੰਨ ਬੀਜ ਨਹੀਂ ਬੀਜ ਰਿਹਾ, ਹੁਣ ਆਪਾਂ ਇਹਦੀ ਸ਼ਰਨ ਲਈਏ, ਕੁਝ ਇਹਦਾ ਭਲਾ ਕਰੀਏ। ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਕਿ ਉਹਨਾਂ ਚਿੜੀਆਂ ਨੇ ਉਹਦੇ ਕਣਕ ਦੇ ਭੰਡਾਰਾਂ ਵਿੱਚੋਂ ਕੁਝ ਦਾਣੇ ਚੁੱਕਣੇ ਅਤੇ ਗੁਰੂ ਕੇ ਲੰਗਰ 'ਚ ਸੁੱਟ ਦੇਣੇ, ਜਿੱਥੇ ਗੁਰੂ ਕੇ ਲੰਗਰਾਂ ਦੀ ਕਣਕ ਪਈ ਹੁੰਦੀ ਸੀ। ਉਹ ਵਿਚਾਰੀਆਂ ਚਿੜੀਆਂ ਕਿੰਨੇ ਕੁ ਦਾਣੇ ਸੁੱਟ ਸਕਦੀਆਂ ਸੀ, ਪਰ ਧਿਆਨ ਦਿਓ ਧਰਤੀ ਵਿੱਚ ਤਾਂ ਇੱਕ ਦਾਣਾ ਹੀ ਪਾਇਆ ਜਾਂਦਾ ਹੈ, ਅਤੇ ਕਿਤਨੇ ਗੁਣਾ ਪ੍ਰਫੁੱਲਿਤ ਹੁੰਦੇ ਨੇ, ਅਤੇ ਜੇ ਧਰਤੀ ਇੰਨੇ ਗੁਣਾ ਦਿੰਦੀ ਹੈ, ਅਤੇ ਸਾਧ ਸੰਗਤ ਦੀ ਧਰਤੀ, ਅਤੇ ਲੰਗਰ ਦੀ ਧਰਤੀ, ਗੁਰੂ ਘਰ ਦੀ ਧਰਤੀ, ਇਸ ਧਰਤੀ ਤੋਂ ਕਿਤਨੇ ਗੁਣਾ ਜ਼ਿਆਦਾ ਦੇਵੇਗੀ ਜਦੋਂ ਤੇਰੇ ਦਾਣੇ ਇੱਥੇ ਆਉਣ।